ਸਰਲ ਗੁਰ ਤੇਰੀਐ ਅਹਨ ਸਹਿਜ ਸੁਭਾਇ ਦਰਸ਼ਨ ਪਰਤਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਤਿਗ ਤਿਖ ਸੰਬੰਧੀ ਨੂਰ ਅਰਥ ਪੁਰਥੋ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੈ ਸਾਹੂ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ। ਸਲੋਕ 12 ਤੇ ਵਧੀਕ ਮਹੱਲਾ ਪਹਿਲਾ। ਓ ਤੰਗੀ ਪੈਉ ਹਰੀ ਗਹਿਰੀ ਗੰਭੀਰੀ ਸੁਸਰ ਸੁਇਆ ਕਿਬ ਕਰੀ ਨਿਮਨ ਨ ਜਾਏ ਥਣੀ ਗੱਚ ਜੇ ਲੱਗਾ ਗਿਰਬੜੀ ਸਖੀਏ ਧੌਲ ਹਰੀ ਸੇ ਪੀ ਟਹਿੰਦੇ ਡਿੱਠ ਮੈਂ ਮੁੰਦ ਗਰਭ ਥਨੀ ਵਿਥਨੀ ਸੁਣ ਅਮੰਦੇ ਹਰ ਨਾਖੀਏ।
ਪਰਮ ਸਤਿਕਾਰਯੋਗ ਪਦਤ ਪਾਵਨ ਕਿਰਪਾ ਨਿਧਾਨ ਭਗਤ ਵਤਸਲ ਗੁਰੂ ਗਰੀਬ ਨਿਵਾਜ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਓ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਬੜੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਦਾ ਆਨੰਦ ਮਾਣ ਰਹੇ ਸੀ ਔਰ ਕਵੀਸਰੀ ਜੱਥੇ ਕੋਲੋਂ ਗੁਰ ਇਤਿਹਾਸ ਦਾ ਆਨੰਦ ਮਾਣਿਆ ਹੈ। ਆਓ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋ ਕਿਰਪਾ ਕਰਕੇ ਆਪ ਕਰਵਾ ਰਹੇ ਹਨ, ਸੋ ਉਹਨੂੰ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਸਲੋਕ 12 ਤੇ ਵਧੀਕ। ਸੋ ਸਾਧ ਸੰਗਤ ਜੀ, ਇਹ ਜੋ ਬਾਣੀ ਹੈ ਸਲੋਕ 12 ਤੇ ਵਧੀਕ ਬਾਣੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ, ਸੋ ਬਾਣੀ ਸਾਰੀ ਰਾਗਾਂ ਦੇ ਵਿੱਚ ਨਿਯਮਬੱਧ ਉਚਾਰਨ ਕੀਤੀ ਹੈ। ਜਿੱਥੇ ਰਾਗਾਂ ਤੋਂ ਬਾਹਰ ਬਾਣੀ ਹੈ ਉਹਨੂੰ ਜਿਸ ਤਰ੍ਹਾਂ ਹੈ ਉਸ ਤਰ੍ਹਾਂ, ਜਿਵੇਂ ਇਹ ਦਾ ਨਾਮ ਸਲੋਕ 12 ਤੋਂ ਵਧੀਕ। ਭਾਵ 12 ਤੋਂ ਵਧੀਕ ਕਿਉਂ ਲਿਖਿਆ ਹੈ? ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਤੋਂ ਪਹਿਲਾਂ ਜਿਹੜੀਆਂ ਵਾਰਾਂ ਉਚਾਰੀਆਂ ਸਨ ਚਾਰੇ ਗੁਰੂਆਂ ਦੀਆਂ, ਔਰ ਗੁਰੂ ਮਹਾਰਾਜ ਨੇ ਆਪ ਇਹ ਸਾਰੀਆਂ 22 ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬੀੜ ਬੰਨ੍ਹੀ ਹੈ, ਉਸ ਟਾਈਮ ਜਿਹੜੇ ਸਲੋਕ ਸਨ ਉਹ ਵੱਖਰੇ ਸਨ, ਵਾਰਾਂ ਵੱਖਰੀਆਂ ਸਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਇਹ ਸਲੋਕ ਜਿਹੜੇ ਵਾਰਾਂ ਪੌੜੀਆਂ ਦੇ ਨਾਲ ਮਿਲਦੇ ਜੁਲਦੇ ਸਲੋਕ ਸੀ, ਉਹ ਕਿਸੇ ਪੌੜੀ ਨਾਲ 2, ਕਿਸੇ ਨਾਲ 3, 1, ਇਸ ਹਿਸਾਬ ਦੇ ਨਾਲ ਵਾਰਾਂ ਵਿੱਚ ਮਿਲਾ ਦਿੱਤੇ ਹਨ। ਜਿਵੇਂ ਆਸਾ ਦੀ ਵਾਰ ਵਾਰ ਹੁੰਦੀਆਂ ਹੀ ਪੌੜੀਆਂ ਹਨ, ਭਾਵ ਜਿਹਦੇ ਵਿੱਚ ਕੇਵਲ ਪੌੜੀਆਂ ਹੋਣ ਉਹ ਵਾਰ ਹੁੰਦੀ ਹੈ, ਜਿਵੇਂ ਰਾਮਕਲੀ ਕੀ ਵਾਰ ਰਾਏ ਬਲਵਨ ਤਥਾ ਸੱਤੈ ਡੂਮ ਆਖੀ ਇਹਦੀਆਂ ਅੱਠ ਪੌੜੀਆਂ ਨੇ, ਇਹਦੇ ਵਿੱਚ ਸਲੋਕ ਕੋਈ ਨਹੀਂ। ਇਸੇ ਤਰ੍ਹਾਂ ਹੀ ਬਸੰਤ ਕੀ ਵਾਰ ਮਹੱਲ ਪੰਜਵਾਂ ਇਹਦੇ ਵਿੱਚ ਵੀ ਪੌੜੀਆਂ ਹਨ, ਇਹਦੇ ਵਿੱਚ ਵੀ ਕੋਈ ਸਲੋਕ ਨਹੀਂ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਢੁੱਕ ਦੇ ਨਾਲ ਮਿਲਵੇਂ ਸਲੋਕ ਜਿਸ ਜਿਸ ਵਾਰ ਦੇ ਨਾਲ ਫਿੱਟ ਬੈਠੇ ਉਹ ਵਿੱਚ ਲਿਖ ਦਿੱਤੇ। ਫਿਰ ਜਿਹੜੇ ਵਾਰਾਂ ਤੋਂ ਵਧੀਕ ਜਿਹੜੇ ਬਚ ਗਏ ਵਾਧੂ ਸਲੋਕ ਫਿਰ ਰਹਿ ਗਏ, ਹੋਰ ਬਚ ਗਏ ਵਾਰਾਂ ਤੋਂ ਵਧੀਕ, ਕਈ ਸਲੋਕ ਐਸੇ ਵੀ ਨੇ ਜਿਹੜੇ ਨਾਲ ਮਿਲਵੇਂ ਨੇ ਪਰ ਕੁਝ ਕੁ ਅੱਖਰਾਂ ਦਾ ਫਰਕ ਹੈ। ਸੋ ਉਹ ਸਲੋਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਤਿਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹਨ। ਸੋ ਆਓ ਉਹ ਬਾਣੀ ਜੋ ਸਲੋਕ ਵਾਰਾਂ ਤੋਂ ਵਧੀਕ ਸਲੋਕ ਹਨ ਉਹ ਬਾਣੀ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ। ਔਰ ਇਸ ਬਾਣੀ ਦੇ ਮੁੱਢ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੇ ਜੋ ਮੰਗਲ ਰੱਖਿਆ ਹੈ ਇਹ ਵੱਡਾ ਮੰਗਲ ਹੈ ਸਾਰਿਆਂ ਤੋਂ, ਕਿਉਂਕਿ ਚਾਰ ਪ੍ਰਕਾਰ ਦੇ ਮੰਗਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਨ ਅਤੇ ਇਹ ਸੰਪੂਰਨ ਮੰਗਲ ਹੈ ਜੋ ਇੱਕ ਓਅੰਕਾਰ ਤੋਂ ਲੈ ਕਰਕੇ ਸਤਿਗੁਰ ਪ੍ਰਸਾਦ ਤੱਕ ਇਹ ਸੰਪੂਰਨ ਮੰਗਲ ਹੈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹ ਮੰਗਲ 33 ਵਾਰੀ ਦਰਜ ਕੀਤਾ ਗਿਆ, 33 ਵਾਰੀ, ਅਤੇ ਇਹ ਮੰਗਲ ਸਾਰਿਆਂ ਤੋਂ ਵੱਡਾ ਔਰ ਸੰਪੂਰਨ ਮੰਗਲ ਹੈ। ਅਤੇ ਬਾਕੀ ਮੰਗਲ ਜਿਹੜੇ 3 ਪ੍ਰਕਾਰ ਦੇ ਹੋਰ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ 523 ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਔਰ ਇਸੇ ਤਰ੍ਹਾਂ ਹੀ ਦੂਜੇ ਪ੍ਰਕਾਰ ਦਾ ਮੰਗਲ ਜੋ ਹੈ ਉਹ 9 ਵਾਰੀ ਦਰਜ ਹੈ, ਜਿਹਦੇ ਵਿੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਅਤੇ ਜਿਹੜਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਇਹ ਮੰਗਲ ਹੈ 3 ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਸੋ ਇਸ ਪ੍ਰਕਾਰ ਇਹ 4 ਪ੍ਰਕਾਰ ਦੇ ਮੰਗਲ ਹਨ। ਸੋ ਇਹ ਸੰਪੂਰਨ ਮੰਗਲ ਹੈ, ਉਹ ਮੰਗਲ ਦੁਆਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੰਗਲ ਉਸ ਨੂੰ ਕਹਿੰਦੇ ਹਨ ਜੋ ਕਵਿਤਾ ਦੇ ਕਰਨ ਵਾਲਾ ਕੋਈ ਵੀ ਕਵੀ ਜਨ ਕਵੀਸ਼ਰ ਢਾਡੀ ਜਾਂ ਕੋਈ ਵੀ ਜਿਹੜਾ ਕਵਿਤਾ ਲਿਖਣ ਵਾਲਾ ਕਵੀ ਹੈ ਉਹ ਆਪਣੇ ਇਸ਼ਟ ਦੀ ਉਸ ਦੀ ਵਡਿਆਈ ਵਿੱਚ ਕੋਈ ਸ਼ਬਦ ਬੋਲੇ ਕਵਿਤਾ ਤੋਂ ਪਹਿਲਾਂ, ਤੋ ਮੰਗਲ ਖੁਸ਼ੀ ਰੂਪ ਔਰ ਉਹਦੀ ਵਡਿਆਈ ਵਿੱਚ ਬੋਲੇ ਹੋਏ ਸ਼ਬਦ ਉਹ ਮੰਗਲ ਰੂਪ ਹੁੰਦੇ ਹਨ। ਜਿਵੇਂ ਆਮ ਕਰਕੇ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਭਾਰਤ ਵਰਗ ਵਿੱਚ ਕਵੀ ਹੋਏ ਹਨ ਉਹਨਾਂ ਨੇ ਬਹੁਤੇ ਮੰਗਲ ਸਾਰਸਵਤੀ ਦੇਵੀ ਨੂੰ ਵਿਦਿਆ ਦੀ ਦਾਤੀ ਮੰਨਿਆ ਹੈ, ਉਹਦੇ ਬਹੁਤੇ ਮੰਗਲ ਉਚਾਰਨ ਕੀਤੇ ਹਨ। ਸੋ ਉਹਨੂੰ ਕਿਉਂ ਮੰਨਿਆ ਇਹਦੇ ਕਿਤੇ ਫਿਰ ਵਿਚਾਰ ਕਰਾਂਗੇ ਕਿ ਉਹ ਸਮਾਂ ਨਹੀਂ ਹੈ। ਸੋ ਕਿਉਂ ਸਾਰਸਵਤੀ ਦੇਵੀ ਨੂੰ ਬਹੁਤਾ ਮੰਨਦੇ ਰਹੇ ਪਰ ਉਸ ਨੂੰ ਇਹਨਾਂ ਨੇ ਬਹੁਤ ਵੱਡੀ ਦੇਵੀ ਵਿਦਿਆ ਦੀ ਦਾਤੀ ਮੰਨਿਆ, ਪਰ ਗੁਰੂ ਘਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਕਿਸੇ ਦੇਵੀ ਦੇਵਤੇ ਦੇ ਪੂਜਣ ਨਾਲ ਜਾਂ ਕਿਸੇ ਦੇ ਉੱਤੇ ਐਸਾ ਉਹ ਮੰਗਲ ਨਹੀਂ ਉਚਾਰਨ ਕਰਦੇ, ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੀ ਗੁਰੂ ਦਾ ਇਸ਼ਟ ਹੈ। ਪਾਤਸ਼ਾਹ ਨੇ ਮੰਗਲ ਜਿੰਨੇ ਉਚਾਰੇ ਨੇ ਨਿਰੰਕਾਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਹੀ ਉਚਾਰਨ ਕੀਤੇ ਹਨ। ਇਸ ਮੰਗਲ ਦੁਆਰਾ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਸੋ ਇਹ ਮੰਗਲ ਦੁਆਰਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਉਸਤਤੀ ਰੂਪੀ ਮੰਗਲ ਉਚਾਰਦੇ ਹਨ। ਸੁਣੋ ਪ੍ਰੇਮ ਦੇ ਨਾਲ,
ਇੱਕ
ਓਅੰਕਾਰ, ਇੱਕ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ ਅਦੁੱਤੀ ਹੈ, ਜਿਹੜੇ ਵਰਗਾ ਹੋਰ ਕੋਈ ਹੈ ਨਹੀਂ, ਦੋਮ ਨਾ ਸੇਮ ਏਕ ਸੋ ਆਹੀ, ਭਾਵ ਨਾ ਉਹਦੇ ਵਰਗਾ ਕੋਈ ਨਕਲੀ ਹੈ, ਨਾ ਉਹਦੇ ਵਰਗਾ ਸੇਮ ਉਸ ਤਰ੍ਹਾਂ ਦਾ ਹੀ ਹੈ, ਨਾ ਉਸ ਵਰਗਾ ਕੋਈ ਹੋਣਾ ਹੈ। ਇਸ ਕਰਕੇ ਏਕਾ ਲਿਖਿਆ ਵੀ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ, ਅਦੁੱਤੀ ਹੈ, ਉਹਦੇ ਵਰਗਾ ਦੂਜਾ ਕੋਈ ਹੈ ਨਹੀਂ। ਅਦੁੱਤੀ ਦਾ ਭਾਵ ਹੁੰਦਾ ਕਿ ਦੂਜਾ ਉਸ ਵਰਗਾ ਨਹੀਂ ਹੈ। ਸੋ ਓਅੰਕਾਰ ਸਭ ਦਾ ਪ੍ਰਕਾਸ਼ਕ ਹੈ, ਓਅੰਕਾਰ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ਨ ਕਰਕੇ ਉਹਦਾ ਨਾਮ ਓਅੰਕਾਰ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਗੁਰੂ ਗਰੀਬ ਨਿਵਾਜ ਦੱਸਦੇ ਹਨ, ਓਅੰਕਾਰ ਕੀ ਆ ਜਿਣ ਚਿੱਤ, ਓਅੰਕਾਰ ਬ੍ਰਹਮਾ ਉਤਪੱਤ, ਓਅੰਕਾਰ ਸੈਲ ਯੁਗ ਭਏ, ਓਅੰਕਾਰ ਵੇਦ ਨਿਰਮਏ, ਭਾਵ ਓਅੰਕਾਰ ਤੋਂ ਹੀ ਸਾਰੀ ਸ੍ਰਿਸ਼ਟੀ ਬਣੀ ਹੈ, ਓਅੰਕਾਰ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ ਹੈ, ਓਅੰਕਾਰ ਤੋਂ ਹੀ ਸੋਹਣੇ ਸੁੰਦਰ ਯੁੱਗ ਬਣੇ ਹਨ, ਓਅੰਕਾਰ ਤੋਂ ਹੀ ਵੇਦਾਂ ਦਾ ਨਿਰਮਾਣ ਹੋਇਆ ਹੈ। ਸੋ ਇਸੇ ਕਰੀ ਓਅੰਕਾਰ ਆਦਿ ਕਥਨੀ ਆਦਾਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਹਨ कि जो कोई आदि बोली है, कोई आदि भाषा है, कोई पहली भाषा है दुनिया के उत्ते, ओंकार है। जाप साहब पढ़ो ध्यान नाल, गुरु महाराज सच्चे पातशाह कहिंदे ओंकार आद कथनी अनाद। पहली कथनी, पहली भाषा, पहली बोली वो है ओंकार। और गुरबाणी द्वारा होर भी दस दें, ओंकार उत्पाती किया दिन सब राती। ओंकार तो उत्पत्ति हुई है सृष्टि सारी की, उसे तो सारे दिन ते रात बने हन, तो इस करके उहदा नाम ओंकार है। ते सत नाश तो रहित है, जो त्रई काल कदे भी नाश नहीं हुंदा, ना पिछे ना अगे, ना उसने नाश होना है, ना छोटा ना बड़ा, एक रस रहिंदा है, उहदे उत्ते समय का कोई असर नहीं हुंदा। नाम प्रसिद्ध है, भाव उहदा नाम सारे प्रसिद्ध होण करके नाम केवल उसका है, बाकी नाम दुनिया के उत्ते कोई नहीं, सारे मिट मुट जाते हैं, पर वह प्रसिद्ध नाम है, कदे मिटदा नहीं। सो करता सारी सृष्टि नूं करन वाला है, पुरख पूर्ण है सारिआं दे विच, सारे रमिया होया करन करके पूर्ण है। ठाकुर एक सवाई नार, बहुते वेस करह कूड़ियार, एको अकाल पुरख वाहिगुरु परमेश्वर वह पुरख है, बाकी सब इस्त्रियां रूप हन। और निरभाव भय तो रहत है, वह किसी का भय नहीं मनता, किसी का डर नहीं मनता है, ते नाल निरभाव दे निरवैर भी है, वह किसी नाल वैर नहीं करता है, किसी नाल ईरखा द्वैत नहीं करता, इस करके उहदा नाम निरवैर है। अकाल काल तो रहत मूर्त स्वरूप है, भाव उहदे उत्ते काल नहीं आउंदा, वह कालान काल है, समय का भी समा है, भाव काल का भी काल है, जो दुनिया नूं मारन वाला काल है उहदा भी काल है, उहनूं मारन वाला है, क्योंकि आम करके दुनिया नूं मन्निया गया तीन देवतिआं ने साजी है, तीन देवतिआं दी ड्यूटी है, ब्रह्मा दी साजण ते, विष्णु दी रोजी देण ते, और शिवजी दी तो लयता करन ते। ये श्री जपजी साहब विच फरमान भी कीता है, एका माई जुगत व्याई तीन चेले परवान, एक संसारी एक भंडारी एक लाए दी बाण। तो एक संसारी संसार नूं पैदा करदा, एक भंडारी दुनिया नूं रोजी दिंदा, भंडारे दिंदा, भोजन दिंदा है, और एक नूं लाए करन दी बाण आदत बनी हुई है, भाव उहदी ड्यूटी है, लाए दी बाण। भाव पाठ तां कहिंदे लाए दी बाण भी कर जांदे ने, पर टकसाली पाठ है जो लाए दी बाण, भाव लय करन दी बाण है, जिस नूं आदत बनी हुई है, वह है शिवजी। पर वह जिहड़ा शिवजी आदक भी देवतिआं दी मौत हो जाती है, उसका भी काल है। एक सिर पए एक गए एक फिर पए, रामकृष्ण के अवतार, रामकृष्ण के अवतार भी अनेक हैं। इसे तरह सारे मरण जमण विचन केवल अकाल पुरख वाहिगुरु परमेश्वर है, जो जमण ते मरण तो रहता है, इस करके अकाल है, उहदे उत्ते काल का कोई असर नहीं हुंदा। असी काल समय ने बच्चे बना दिते, और समा लंघदा गया, बच्चे फिर बच्चों तो किशोर अवस्था आ गई, किशोर अवस्था तो जवानी आ गई, समय के नाल वह समा लंघता गया, तो फिर प्रौढ़ अवस्था आ गई, होर समा लंघा बुढ़ेपा आ गया, तो होर लंघेगा मौत आ जाएगी। भाव सानू समय के चक्कर असं बदलते जाते हाँ, पर वह जिहड़ा निरंकार अकाल पुरख वाहिगुरु परमेश्वर है, काल नाम समय का, वह काल के नाल समय नाल बदलता नहीं, एक रस है, वह पहले भी इसत्री सी, हुण भी इसत्री है, अगे नूं भी इसत्री होवेगा। इस करके अकाल मूर्त स्वरूप है, अजूनी जूना तो रहत है, वह किसी जूनी विच नहीं आउंदा है, जमण मरण तो रहत होण करके अजूनी है। सह भंग सुते प्रकाश, सह भंग है स्वयं अपने आप तो प्रकाश होया, वह किसी माई जां पिता उहदी कोई नहीं है, तात मात जात ना पाता, ना उहदी तात पिता है, ना उहदा कोई मात, ना उहदी कोई माता है, ना कोई जाति है, ना कोई पंगति है, इस करके वह जात भी कोई नहीं, उहदा माता पिता भी कोई नहीं है, इस करके वह अजूनी है, किस तो जमया नहीं, सुटे प्रकाश पैदा होया अपने आप तो, सह भंग सुटे प्रकाश, ते अजूनी सह भंग गुर प्रसाद गुर चेतन स्वरूप है, और प्रसाद आनंद स्वरूप है, जा उहदी प्राप्ति गुर प्रसाद गुरु की कृपा द्वारा हो सकती है। सो उसका मंगल उच्चारण किया, मंगल के बड़े अर्थ ने गुरमुख प्यारे जी, आप करन लगे ना सारा समय इतने लग जाएगा, तो इन्ने अखरी कर समझ लेने, अगे सुनो श्लोक बारह ते वधीक, भाव जिहड़े बारह तो वध दे श्लोक सी ਉਹ ਸਤਿਗੁਰੂ ਮਹਾਰਾਜ ਨੇ ਇੱਥੇ ਦਰਜ ਕੀਤੇ ਹਨ।
ਮਹੱਲਾ ਪਹਿਲਾ,
ਮਹੱਲਾ ਪਹਿਲਾ ਭਾਵ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਹਿਲਾ ਸਲੋਕ ਹਨ।
ਉਹ ਤੰਗੀ ਪਿਓਹਰੀ ਗਹਿਰੀ ਗੰਭੀਰੀ,
ਤੰਗੀ ਪੈਹਰੀ ਗਹਿਰੀ ਗੰਭੀਰੀ, ਉਹ ਤੰਗੀ ਸੋ ਪੈਹਰੀ ਗਹਿਰੀ ਗੰਭੀਰੀ, ਜਿਸ ਵੇਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਸੋ ਦੂਜੀ ਵਾਰ ਸੰਗਲਾ ਦੀਪ ਵਿੱਚ ਗਏ, ਪਹਿਲਾਂ ਗਏ ਸੀ ਜਦੋਂ ਮਨ ਸੁੱਖ ਨੇ ਗੁਰੂ ਨਾਨਕ ਸਾਹਿਬ ਦੀ ਸਾਖੀ ਸੁਣਾਈ ਸੀ ਰਾਜੇ ਸਿਵਨਾਭ ਨੂੰ ਕਿ ਮੇਰਾ ਸਤਿਗੁਰੂ ਐਸਾ ਹੈ, ਮਿਲਣ ਦੀ ਤਾਂਘ ਬਣੀ। ਪਰਖ ਵਾਸਤੇ ਉੱਥੇ ਸੁੰਦਰ ਇਸਤਰੀਆਂ ਬੀਬੀਆਂ ਪੱਛੜਾਂ ਰੱਖੀਆਂ ਗਈਆਂ, ਬਈ ਜਿਹੜਾ ਕੋਈ ਸਾਧੂ ਮਹਾਤਮਾ ਪੂਰਾ ਹੋਵੇਗਾ ਉਹਦੀ ਪਰਖ ਹੋ ਜਾਵੇਗੀ। ਕੱਚੇ ਜਿਹੜੇ ਜਾਂਦੇ ਸੀ ਉਹਨਾਂ ਦੇ ਸਾਰਿਆਂ ਦੇ ਸੱਤ ਭੰਗ ਹੋ ਜਾਂਦੇ ਸੀ, ਡੋਲ ਜਾਂਦੇ ਸਨ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਵੀ ਪਹੁੰਚੇ, ਉੱਥੇ ਵੀ ਉਹ ਬੀਬੀਆਂ ਆਈਆਂ, ਆਪਣੇ ਹਾਵ ਭਾਵ ਕੀਤੇ। ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਗੱਛ ਉਹ ਪੁੱਤਰੀ ਰਾਜ ਕੁਮਾਰ, ਇਹ ਪੁੱਤਰੀ, ਉਹਨਾਂ ਨੂੰ ਪੁੱਤਰੀਆਂ ਕਹਿ ਦਿੱਤਾ। ਇਹ ਜਿਹੜੇ ਹਾਵ ਭਾਵ ਤੁਸੀਂ ਸਾਡੇ ਨਾਲ ਕਰ ਰਹੀਆਂ ਹੋ, ਅਸੀਂ ਤੁਹਾਡੇ ਪਿਤਾ ਸਮਾਨ ਹਾਂ, ਇਹ ਆਪਣੇ ਪਤੀਆਂ ਰਾਜਕੁਮਾਰਾਂ ਨਾਲ ਜਾ ਕੇ ਕਰੋ। ਸੋ ਇਹ ਵਚਨ ਕਹਿ ਕੇ ਉਹਨਾਂ ਨੂੰ ਸ਼ਾਂਤ ਕਰਦਾ ਸੀ, ਚਰਨੇ ਢਹਿ ਪਈਆਂ, ਜਾ ਕੇ ਸਿਵਦਾਵ ਨੂੰ ਦੱਸਿਆ ਅਤੇ ਆ ਕੇ ਸੇਵਕ ਬਣੇ, ਗੁਰੂ ਕਾ ਸਿੱਖ ਬਣਿਆ ਸਾਰਾ ਪਰਿਵਾਰ। ਅਤੇ ਦੂਜੀ ਵਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਗਏ ਸੰਗਲਾ ਦੀਪ ਦੇ ਵਿੱਚ। ਉਦੋਂ ਨੂੰ ਰਾਜਾ ਸਿਵਨਾਭ ਚੜ੍ਹਾਈ ਕਰ ਚੁੱਕਿਆ ਸੀ, ਮਰ ਚੁੱਕਿਆ ਸੀ, ਅਤੇ ਇਹਦੇ ਘਰ ਵਾਲੀ ਰਾਣੀ ਸੀ ਜਿਹੜੀ ਚੰਦਰ ਕਲਾ, ਉਹ ਆਪਣੇ ਪੁੱਤਰ ਰਾਜ ਸਿੰਘ ਨੂੰ ਨਾਲ ਲੈ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਈ, ਅਤੇ ਨਾਲ ਇਹਦੀ ਨੂੰਹ ਵੀ ਆਈ ਚੰਦਰ ਕਾਂਤਾ, ਉਹ ਵੀ ਨਾਲ ਆਈ, ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਆ ਕੇ ਮੱਥਾ ਟੇਕਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਆ ਕੇ ਮੱਥਾ ਟੇਕਣਾ ਕੀਤਾ, ਉਹਦੇ ਪੁੱਤਰ ਰਾਜ ਸਿੰਘ ਨੇ ਅਤੇ ਉਹ ਰਾਣੀ ਨੇ, ਪਰ ਜਿਹੜੀ ਨੂੰਹ ਸੀ ਉਹਨਾਂ ਨੇ ਵੀ ਖੜ੍ਹੀ ਰਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ। ਉਹਦੀ ਸੱਸ ਜਿਹੜੀ ਸੀ ਭਾਵ ਉਹ ਰਾਣੀ ਚੰਦਰ ਕਲਾ ਕਹਿਣ ਲੱਗੀ, ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ, ਇਹ ਉਹ ਤੰਗੀ ਉਤਕ੍ਰਿਸ਼ਟ ਸੁੰਦਰ ਅੰਗਾਂ ਵਾਲੀ ਏ, ਬੜੇ ਸੋਹਣੇ ਉੱਚੇ ਲੰਮੇ ਕੱਦ ਵਾਲੀ ਏ, ਉਹ ਤੰਗੀ ਪੈ ਓਹਰੀ, ਉਹ ਪੈ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਨੇ, ਉਹ ਹਰੀ ਰੂਪ ਜੋ ਗੁਰੂ ਨਾਨਕ ਸਾਹਿਬ ਜੀ ਹਨ, ਉਹ ਹਰੀ ਭਾਵ ਉਹਦੇ ਚਰਨਾਂ ਦੇ ਵਿੱਚ ਤੂੰ ਨਮਸਕਾਰ ਕਰ, ਪੈਹੋਰੀ ਫਿਰ ਕੀ ਬਣੇਗਾ, ਗਹਿਰੀ ਗੰਭੀਰੀ ਭਾਵ ਤੂੰ ਗਹਿਰੀ ਉੱਚੇ ਖਿਆਲਾਂ ਵਾਲੀ ਬਣ ਜਾਵੇਗੀ, ਡੂੰਘੇ ਖਿਆਲਾਂ ਵਾਲੀ ਬਣ ਜਾਵੇਗੀ, ਔਰ ਗੰਭੀਰੀ ਨਿਰਹਲ ਬੁੱਧੀ ਵਾਲੀ ਮਨ ਵਾਲੀ ਬਣ ਜਾਵੇਗੀ, ਤੇਰੇ ਮਨ ਵਿੱਚ ਟਿਕਾਓ ਆ ਜਾਵੇਗਾ। ਕਰ
ਸੁਹੀਆ ਕਿਵ ਕਰੀ,
ਸਤਸੁਰ ਸਹੀ ਸੁਹੀਆ ਕਿਵ ਕਰੀ, ਉਹ ਹੁਣ ਕਹਿੰਦੀ ਹੈ ਜਿਹੜੀ ਨੂੰਹ ਸੀ ਉਹਦੀ ਚੰਦਰ ਕਲਾ ਕਹਿਣ ਲੱਗੀ ਸੀ, ਸਤਸੁਰ ਇਹ ਮੇਰੀ ਸੱਸ ਸੋਹੀਆ ਮੈਂ ਨਮਸਕਾਰ ਕਿਵੇਂ ਕਰਾਂ, ਕਾਰਨ ਕੀ ਹੈ ਦੱਸਣ ਲੱਗੀ ਹੈ।
ਨਿਮਨ ਜਾਏ ਥਣੀ,
ਨਿਮਨ ਨਾ ਜਾਏ ਥਣੀ, ਭਾਵ ਮੇਰੇ ਥਣ ਜੋ ਅਸਥਨ ਹਨ ਨਾ ਮੇਰੇ ਛਾਤੀ ਦੇ ਵਿੱਚ, ਇਹ ਭਾਰੇ ਹੋਣ ਦੇ ਕਾਰਨ ਮੈਥੋਂ ਨਿਵਿਆ ਨਹੀਂ ਜਾ ਸਕਦਾ ਹੈ, ਭਾਵ ਮੈਂ ਨਿਭ ਨਹੀਂ ਸਕਦੀ ਹਾਂ ਇਹ ਚਰਨਾਂ ਵਿੱਚ ਗੁਰੂ ਜੀਆਂ ਵਿੱਚ, ਮੈਂ ਕਿਵੇਂ ਨਿਭਣਾ ਕਰਾਂ। ਇਸ ਤਰ੍ਹਾਂ ਆਪਣੀ ਸੱਸ ਨੂੰ ਜਵਾਬ ਦੇਣਾ ਕੀਤਾ ਹੈ।
ਗੱਚ ਜੇ ਲੱਗਾ ਗੜਬੜੀ,
ਤਾਂ ਫਿਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਖੜੀ ਉਹ ਸੱਸ ਕਹਿੰਦੀ ਹੈ, ਉਹਦੀ ਰਾਣੀ ਕਹਿੰਦੀ ਹੈ, ਦੇਖ ਕਹਿੰਦੀ ਗੱਚ ਜੇ ਲੱਗਾ ਗੜਬੜੀ, ਸਖੀਏ ਤੌਲ ਹਰੀ ਹੈ, ਸਖੀਏ ਮੇਰੀ ਪਿਆਰੀ ਨੁਖਾ ਨੂੰ, ਗੱਚ ਜੇ ਲੱਗਾ ਗੜਬੜੀ, ਭਾਵ ਜਿਹੜੇ ਪਹਾੜਾਂ ਵਿੱਚ ਵੱਡੇ ਵੱਡੇ ਧੌਲ ਹਰੀ ਮਕਾਨ ਨੇ, ਵੱਡੇ ਵੱਡੇ ਹਵੇਲੀਆਂ ਪਾਈਆਂ ਨੇ ਕਿੱਡੀਆਂ ਕਿੱਡੀਆਂ, ਜਿਹੜੇ ਪਹਾੜਾਂ ਵਿੱਚ ਖੜੀਆਂ ਨੇ, ਚੂਨੇ ਗੱਜ ਕੀਤੀਆਂ ਨੇ, ਚੂਨੇ ਨਾਲ ਲਿਪਾਈ ਕੀਤੀ ਹੋਈ ਸੀ ਜਿਨ੍ਹਾਂ ਦੀ, ਔਰ ਵੱਡੇ ਵੱਡੇ ਮਹੱਲ ਬਣਾਏ ਸੀ, ਬਹੁਤ ਵਧੀਆ ਨੀਵਾਂ ਉਸਾਰ ਉਸਾਰ ਕੇ ਰੱਖੋ, ਕੰਧ ਉਸਾਰੋ ਨੀਵਾਂ, ਬੜੀਆਂ ਬੜੀਆਂ ਨੀਵਾਂ ਰੱਖੀਆਂ ਸੀ ਡੂੰਘੀਆਂ, ਉਹ ਜਿਹੜੇ ਸੀ ਐਡੇ ਐਡੇ ਧੌਲ ਹਰ, ਐਡੇ ਐਡੇ ਮਕਾਨ ਪਹਾੜਾਂ ਵਿੱਚ ਖੜੇ ਸੀ, ਜਿਹੜੇ ਚੂਨੇ ਨਾਲ ਲਿਪੇ ਹੋਏ ਸਨ, ਪਲਸਤਰ ਕੀਤੇ ਸਨ। ਧੌਲ ਹਰੀ ਐਡੇ ਐਡੇ ਧੌਲਰ, ਜਿਹੜੇ ਐਡੇ ਐਡੇ ਮਕਾਨ ਬਣੇ ਸੀ।
ਸੇ ਪੀ ਟੈਂਦੇ ਡਿੱਠ ਮੈਂ,
ਐ ਸਖੀਏ ਐ ਮੇਰੀ ਪਿਆਰੀਏ ਨੂੰਹ ਏ ਮੇਰੀ ਪੁੱਤਰੀਏ, ਉਹ ਵੀ ਮੈਂ ਟੈਂਦੇ ਵੇਖੇ ਨੇ, ਤੂੰ ਤਾਂ ਕਿਹੜੇ ਬਾਗ ਦੀ ਮੂਹਰੀ ਆ, ਤੇਰੀ ਕਿੰਨੀ ਕੁ ਇਸ ਸੋ ਜਿਹਦਾ ਤੂੰ ਹੰਕਾਰ ਕਰਦੀ ਆ ਜਵਾਨੀ ਦਾ, ਇਹ ਕਿੰਨੀ ਕੁ ਵੱਡੀ ਹੈ, ਐਡੇ ਐਡੇ ਵੀ ਇਸ ਮਕਾਨ ਜਿਹੜੇ ਬਣੇ ਸੀ ਚੂਨਾ ਗੱਚ, ਉਹ ਵੀ ਮੈਂ ਟੈਂਦੇ ਦੇਖੇ ਹਨ।
ਮੁੰਦਰ ਨਾ ਗਰਭ ਥਨੀ
ਇਸਤਰੀ ਹੈ ਬੀਬੀ, ਤੂੰ ਗਰਭ ਥਣਾ ਦੀ ਕਰਦੀ ਇਸ ਤਰ੍ਹਾਂ ਦਾ ਗਰਭ ਕਰਦੀ ਹੰਕਾਰ ਕਰਦੀ ਹੈ। ਐਡੇ ਐਡੇ ਧੌਲ ਹਾਰ ਜਿਹੜੇ ਸੀ ਉਹ ਵੀ ਇਹ ਦੁਨੀਆਂ ਤੇ ਢਹਿ ਪਏ ਡਿੱਗ ਪਏ ਹਨ।
ਸੁਣ ਮੁੰਦੇ ਹਰਨਾਕੀਏ,
ਫੇਰ ਕਹਿੰਦੀ ਹੈ ਸੁਣ ਮੁੰਦੇ ਹਰਨਾਕੀਏ, ਹਰਨਾ ਵਰਗੀ ਅੱਖੀਆਂ ਵਾਲੀਏ ਸੁੰਦਰ ਬੀਬੀਏ,
ਗੂੜਾ ਬੈਨ ਅਪਾਰ,
ਜਿਹੜਾ ਗੂੜਾ ਬਚਨ ਹੈ ਨਾ, ਬਹੁਤ ਹੀ ਗੂੜਾ ਔਰ ਬੜੇ ਪ੍ਰੇਮ ਦਾ ਭਰਿਆ ਬਚਨ ਹੈ ਮੇਰਾ ਬੈਨ ਅਪਾਰ ਅਪਾਰ, ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਹਨ, ਪਾਰ ਬ੍ਰਹਮ ਦਾ ਸਰੂਪ, ਉਹਨਾਂ ਪ੍ਰਥਾਏ ਜੋ ਮੈਂ ਬਚਨ ਕਹਿ ਰਹੀ ਹਾਂ।
ਪਹਿਲਾ ਵਸਤ ਸਿਆਣ ਕੈ,
ਪਹਿਲਾ ਵਸਤ ਨੂੰ ਸਿਆਣ ਲੈਣਾ ਚਾਹੀਦਾ, ਪਰਖ ਲੈਣਾ ਚਾਹੀਦਾ ਹੈ,
ਫੇਰ
ਵਪਾਰ ਕਰੀਏ, ਭਾਵ ਵਸਤੂ ਸਿਆਣ ਲਈਏ ਵੀ ਇਹ ਚੰਗੀ ਵੀ ਹੈ ਸਾਡੇ ਨਫੇ ਲਾਹੇ ਵਾਲੀ ਹੈ ਤਾਂ ਵਪਾਰ ਕਰਨਾ ਚਾਹੀਦਾ ਹੈ। ਸੋ ਦੁਆਰਾ ਪੜੋ ਜੀ, ਉਹ ਤੰਗੀ ਪੈ ਓਹਰੀ ਗਹਿਰੀ ਗੰਭੀਰੀ, ਭਾਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਸੋ ਉਹ ਬੀਬੀ ਨੂੰ ਕਹਿਣ ਲੱਗੀ ਹੈ, ਉਹ ਤੰਗੀ ਹੈ ਉਤਕ੍ਰਿਸ਼ਟ ਅੰਗਾਂ ਵਾਲੀਏ, ਤੂੰ ਗੁਰੂ ਦੇ ਚਰਨਾਂ ਤੇ ਨਹੀਂ ਨਮਸਕਾਰ ਕੀਤੀ ਹੈ, ਕਰਨੀ ਚਾਹੀਦੀ ਸੀ। ਉਹ ਕਹਿੰਦੀ ਸਤਸਰ ਸੋਹੀਆ ਕਿਵਕਰੀ ਨਿਵਲ ਨਾ ਜਾਏ ਥਣੀ, ਤੂੰ ਆਪਣੇ ਜਵਾਨੀ ਦੀ ਆਪਣੀ ਛਾਤੀ ਦੇ ਮਾਣ ਕਰਕੇ ਗੁਰੂ ਦੇ ਚਰਨਾਂ ਵਿੱਚ ਨਹੀਂ ਨਿਭਦੀ ਹੈ, ਗੱਚ ਜੇ ਲੱਗਾ ਗਿੜਬੜੀ ਦੇਖ, ਕਹਿੰਦਾ ਸਖੀਏ, ਕਹਿਣ ਲੱਗੀ ਉਹ ਗਾਜੇ ਲੱਗਾ ਗੇੜਵੜੀ ਸਖੀਏ ਧੌਲ ਹਰੀ, ਜਿਹੜੇ ਕਹਿੰਦੇ ਪਹਾੜਾਂ ਵੱਖ ਸੀ ਨਾ ਖੜੀ ਮੀਨਾਰ ਚਾਰ ਮੁਰਾਰਾਂ ਮੱਕੇ ਦੀਆਂ, ਕਮਰੀਏ ਗੁਰੂ ਨਾਨਕ ਦੇ ਚਰਨ ਚ ਉਹ ਵੀ ਨਿਭੀਆਂ। ਕਹਿੰਦੇ ਜਦੋਂ ਗੁਰੂ ਨਾਨਕ ਜੀ ਗਏ ਨਾ ਮੱਕੇ, ਮੱਕਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲ ਨਿਭ ਗਿਆ ਸੀ, ਔਰ ਮੱਕਾ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਫਿਰਿਆ ਵੀ ਸੀ। ਭਾਈ ਗੁਰਦਾਸ ਜੀ ਆਪ ਲਿਖਦੇ ਨੇ ਫਿਰਿਆ ਮੱਕਾ ਕਲਾ ਦਿਖਾਰੀ, ਔਰ ਜਿਹੜੇ ਸੀ ਧੌਲ ਹਰ ਭਾਵ ਮੰਦਰ ਸੀ ਜਗਨਨਾਥਪੁਰੀ, ਜਦੋਂ ਗੁਰੂ ਨਾਨਕ ਸਾਹਿਬ ਜੀ ਉੱਥੇ ਗਏ ਪਾਂਡੇ ਆਰਤੀ ਉਤਾਰ ਰਹੇ ਸਨ, ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਉਹ ਜਗਨਨਾਥ ਦਾ ਮੰਦਰ ਚੁੱਕਿਆ। ਸੋ ਐਡੇ ਐਡੇ ਮੰਦਰ ਪਹਾੜਾਂ ਵੱਤ, ਔਰ ਐਡੇ ਐਡੇ ਮੰਦਰ ਜਿਹੜੇ ਸੀ ਔਰ ਪਹਾੜਾਂ ਵੱਤ ਜਿਹੜੀ ਮਸੀਤ ਸੀ ਉਹਦੇ ਮੁਨਾਰੇ ਗੁਰੂ ਦੇ ਚਰਨਾਂ ਵੱਲ ਚੁੱਕ ਗਏ, ਤੂੰ ਕਿਹੜੇ ਬਾਗ ਦੀ ਮੂਲੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਐਡੀ ਸ਼ਕਤੀ ਦੇ